ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨਾ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਸੁਨੋ ਸੰਤ ਪਿਆਰੇ ਬਿਨਾ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕਾ ਗੁਰ ਦੀਨਾ ਜੀਓ ਤਿਸ ਸਿਓ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂੰ ਆਰਾਦ ਹਰ ਕੇ ਪ੍ਰੀਤਮ ਸਾਦ ਜਾ ਕੈ ਸੰਗ ਤੇਰੇ ਬੰਧਨ ਛੁਟੈ ਗਹੁ ਪਾਰ ਬ੍ਰਹਮ ਸ਼ਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਗਹੁ ਪਾਰ ਬ੍ਰਹਮ ਸ਼ਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਆ ਤਿਨੇ ਸਵਾਰੇ ਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ, ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਦਰਸ਼ਨ ਕੀਤੇ, ਪਵਿੱਤਰ ਸਰੋਵਰ ਦੇ ਇਸ਼ਨਾਨ ਕਰਦੇ ਹਾਂ। ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ, ਹੁਣ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਆਵਾਜ਼ਾਂ ਪ੍ਰਾਪਤ ਹੋਇਆ, ਸ਼੍ਰੀ ਮੁੱਖ ਵਾਕ ਜੋ ਸਾਨੂੰ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸਮਾਂ ਹੈ ਉਸ ਦੀ ਵਿਚਾਰ ਦਾ। ਮੰਜੀ ਸਾਹਿਬ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਬਹੁਤ ਉਤਸੁਕਤਾ ਦੇ ਨਾਲ ਇਸ ਸਮੇਂ ਦੀ ਉਡੀਕ ਕਰਦੀ ਹੈ। ਜਿੱਥੇ ਅੰਮ੍ਰਿਤ ਬਾਣੀ ਦਾ ਕੀਰਤਨ ਖਾਸ ਕਰਕੇ ਜਿਹੜੇ ਸਾਡੇ ਬਜ਼ੁਰਗ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਅੰਗਰੇਜ਼ੀ ਦਾ ਇੱਕ ਸ਼ਬਦ ਹੈ, ਉਹਨਾਂ ਦੀ ਲਾਈਫ ਲਾਈਨ ਹੈ, ਉਹਨਾਂ ਦੇ ਜ਼ਿੰਦਗੀ ਜਿਉਣ ਦਾ ਇੱਕ ਰਸਤਾ ਹੈ। ਇਸ ਗੁਰਬਾਣੀ ਨੇ ਕਿੰਨਿਆਂ ਦੀ ਮਨੋਕਾਮਨਾ ਪੂਰੀ ਕੀਤੀ ਹੈ, ਕਿੰਨਿਆਂ ਦੇ ਦੁੱਖ ਕੱਟੇ ਨੇ, ਕਿੰਨੇ ਵਰਸਾਏ ਗਏ ਨੇ, ਸ਼ਾਇਦ ਉਹਨਾਂ ਦੀ ਗਿਣਤੀ ਕੋਈ ਨਾ ਕਰ ਸਕੇ, ਪਰ ਅੱਜ ਕੋਈ ਵੀ ਧਰਮੀ ਪੁਰਖ, ਵੇਖੋ ਬਾਹਰਲੇ ਮੁਲਕਾਂ ਵਿੱਚ ਪੱਬਾਂ ਕਲੱਬਾਂ ਵਿੱਚ ਜਾ ਕੇ ਸਾਡੇ ਬਜ਼ੁਰਗ ਸ਼ਰਾਬ ਪੀਣ ਵਾਲੇ ਵੀ ਬਹੁਤ ਨੇ, ਸਾਡੀਆਂ ਮਾਈਆਂ ਵੀ ਉੱਥੇ ਜਾ ਕੇ ਡਾਂਸ ਕਰਨ ਵਾਲੀਆਂ ਬੜੀਆਂ ਨੇ, ਪਰ ਮੈਂ ਉਹਨਾਂ ਪੁਰਖਾਂ ਦੀ ਬੇਨਤੀ ਤੁਹਾਨੂੰ ਕਰਦਾ ਜਿਹੜੇ ਧਰਮੀ ਨੇ, ਜਿਨ੍ਹਾਂ ਦੇ ਵਾਸਤੇ ਉਹਨਾਂ ਮੁਲਕਾਂ ਦੇ ਰੰਗ ਤਮਾਸ਼ੇ, ਜਿਨ੍ਹਾਂ ਦੇ ਵਾਸਤੇ ਉਹਨਾਂ ਮੁਲਕਾਂ ਦੀ ਚਮਕ ਦਮਕ ਕੋਈ ਮਾਇਨਾ ਨਹੀਂ ਰੱਖਦੀ, ਅਗਰ ਅੱਜ ਉਹਨਾਂ ਦਾ ਵਿਦੇਸ਼ਾਂ ਦੇ ਵਿੱਚ ਕੋਈ ਓਟ ਸਹਾਰਾ ਹੈ ਤਾਂ ਉਹ ਸ਼੍ਰੀ ਦਰਬਾਰ ਸਾਹਿਬ ਤੋਂ ਕੀਰਤਨ ਹੈ। ਅਗਰ ਦੁਨੀਆ ਦੇ ਵਿੱਚ ਭਗਤੀ ਔਰ ਸਮੇਂ ਨੂੰ ਸਫਲ ਕਰਨ ਦੇ ਇਸ ਤਰੀਕੇ ਤੋਂ ਬਾਅਦ ਅਗਰ ਕੋਈ ਜੀਵਨ ਜਾਚ ਸਿੱਖਣ ਦਾ ਤਰੀਕਾ ਹੈ ਤਾਂ ਉਹ ਕੇਵਲ ਗੁਰਬਾਣੀ ਕਥਾ ਹੈ। ਗਲਤੀ ਇੱਥੇ ਹੋਈ ਹੈ ਮੇਰੇ ਸਮੇਤ, ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਗੱਲ ਕਰਾਂ, ਇੱਥੇ ਬੈਠ ਕੇ ਵੀ ਹਰ ਵਿਅਕਤੀ ਪਹਿਲਾਂ ਆਪਣੀ ਗੱਲ ਕਰਦਾ ਹੈ, फिर अपनी जथेबंदी की गल करता है। जे थोड़ा जिहा वक्त बचे तो गुरु की गल करता है, नहीं तो शायद इन्हें चो कह दिंदा भी समा हो गया माफी दियो। अज जिहड़ी कौम की हालत है वो इसे गल करके इहो जिही है कि मैनू अपनी और अपनी जमात का बहुत फिक्र है। साड़ी सारी कारगुजारी अपनी जथेबंदी तक जाके खत्म हो जाती है, जदों के सच है भी जथेबंदियां कठियां होन ते पंथ बनता है। हुण पंथ तक कोई जाता ही नहीं। हालत यह है कि मैं भी गल सुनी है, हो सकता पहला भी मेरे तो किसी ने सुनाई होवे कि गुरुद्वारा साहिब तो आवाजा दिता जाता है कि अज खीर बननी है, दुध की सेवा भेजो। तो पिंड विच आम आदमियों ने यही सोच लिया भी दुध तो सारिया ने पा आना है, तो आप पानी की गड़वी लै जाइए तो एक गड़वी पानी की पा आईए, दुध तो सारिया ने पा ही देना है। यही काम दूजिया ने किया, यही तीजिया ने किया, यही चौथिया ने किया। तो जो गुरुद्वारे वाले ने खीर बनाने लई दुध कढ़िया तो दुध है ही नहीं सी, पानी सी। सानू भी इदा ही लगता है भी पंथ की गल तो वह कर ही रहे ने, उन्हें कर ही लैनी है। मैं नाम ही करांगा तो की फर्क पैंदा है। पर चेता रखना ये झंडे ये बूंगे ये जुगो जुग अटल रहने ने, ये पंथ तेरे दियां गूंजा दिनों दिन पैन गियां। किन्ने पुछना जमातां साड़ियां नू, किसे नहीं पुछना। मेरे घर तो लैके मेरी जमात तक मैं बड़ी कौड़ी गल कहनी चाहना, मैं जिन्ना मर्जी सरमाया कट्ठा करना, मेरा पुत्र नहीं पोतरा नलायक पैदा हो जाएगा, सारा कुछ फूक देगा। इसे तरह जथेबंदियां दी जमातां दी गल आ रही है। जदों कोई अयोग व्यक्ति आ गया वो सारा कुछ गवा देगा। मैं एक गल दा जिक्र पहला भी कीता सी, अज भी करना चाहना। जदों रावण दे राजा बनन दी वारी आई उस वेले एक बड़ी अमीर प्रथा सी, अज भी मैं हर व्यक्ति नू कहना चाहना, जिथे भी तुसी अपना घर होवे तुहाडा परिवार होवे तुहाडा, जिथे तुहाडी अपनी कोई कंपनी होवे, जिथे तुहाडी अपनी कोई जथेबंदी होवे, जिथे तुहाडा राज होवे, जिथे एक पुरखी राज है, घर विच भी तुहाडी कल्यां दी चलदी है, कारोबार विच तुहाडे कल्यां दी चलदी है, सरकारे दरबारे तुहाडी कल्यां दी चलदी, तां फिर पुरानी गल एक जरूर कर लो कि तीन गुरु नियत कर लो, धर्म गुरु, कुल गुरु ते राज गुरु। यह हिंदुस्तान की संस्कृति है। यह बड़िया साइलेंट पोस्टा होंदिया सी, जिन्हां दा सामने कोई रोल नहीं हैगा, एक तरह के यह मूक दर्शक होंदे सी, बैठे ने जो राजे दे दरबार विच हो रहा है उन्हें सुन रहे हैं। जदों कोई धर्म की गल आउंदी तां धर्म गुरु ध्यान नाल सुनदा सी, ते जिथे लगदा सी कि धर्म दे प्रति यह फैसला ठीक नहीं उथे वह कहिंदा सी राजा वक्त लिया जाए इस विषय ते
मैनू तुहाडे नाल गल करनी है। वह राजे की बेइज्जती नहीं सी करदा। इस तरह जिहड़ा राजगुरु सी वह सुनता रहिंदा सी, सब कुछ हुंदा रहिंदा सी, पर जदों नूं लगदा सी कि मेरे राजे दे राज वास्ते यह फैसला ठीक नहीं, तो कहिंदा सी कि राजा अज इस फैसले नूं रोकिया जाए, इस विषय ते मैं थोड़े नाल गल करनी चाहुंदा। इस तरह कुल गुरु हुंदा सी कि कुल दे विच कुल की है, तुहाडे पड़दादे, तुहाडे लकड़दादे, तुहाडे पिता जी, तुहाडी जिहड़ी अपनी बनसावली है, उहदियां भी कुछ अमीर परंपरावां हुंदियां ने। पुराने जमाने च जदों रिश्ते कीते जांदे सी, बच्चे वेख के नहीं सी कीते जांदे, वंश वेखी जांदी सी, घराणा वेख्या जांदा सी, कुल वेखी जांदी सी, परिवार वेख्या जांदा सी, परिवार बारे पुछ के फैसले हो जांदे सी। इहो ही कारण सी कि 6.25 फुट उच्चे बापू दी कई वारी 5 फुट बेबे हुंदी सी। तो आप अज सोचांगे भी ये विआह किदां हो गए जी, कि वह कमले लोग सी? नहीं, वह कमले नहीं सी, वह कद नहीं सी मिलाउंदे, संस्कार मिलाउंदे सी, उहनां नूं पीढ़ियां दा फिकर सी, आने वाली जनरेशन का फिक्र, आने वाले अपने भविख का फिक्र, सानू तो है ही नहीं। अस तो सिर्फ एक गल सुन ली है भी खाओ पियो ते बस, सानू कल आने वाले का कोई फिक्र नहीं है, ना अपना ना अपन का। जो रावण की वारी आती है तो जिहड़ा कुल गुरु सी उहदा नां सी कुंकम ऋषि। हुण सारिआं ने तिलक ला दिता, धर्म गुरु ने भी ला दिता, राजगुरु ने भी ला दिता, हुण कुल दे विच्चों एक बंदे ने राजा बनना सी। रावण कहिंदा जी मैनू बनाओ, जिवें बाबा पिरथी चंद कहिंदा भी मैनू गुरु बनाओ। हुण उदों तां गुरु रामदास पातशाह बैठे सन, नहीं तो जिन्ना बाबे पिरथी चंद दा इतिहास है उहनूं कौन रोक सकदा सी? उहनूं तां जां परमेशर रोके जां गुरु रामदास रोके, होर कौन रोक सकदा सी? अजकल बंगला साहब ना उहनां दी कथा चलदी, मैं तो पढ़ पढ़ के सुन सुन के सुना सुना के हैरान हुंना की नहीं उस बाबे पृथ्वी चंद ने किया। हुण इस कुल विचों रावण कहन लगा जी मैं गुरु बनना है, कुंकम ऋषि कहन लगा कि मैं इस गल दे हक च नहीं हैगा कि तू अपनी कुल दे लायक नहीं है, अपनी कुल दे विचों राजा बनन दे लायक नहीं। और इतिहास कहिंदा है कि उन्हें रावण नूं कुल गुरु होण दा तिलक नहीं सी लाया। वो बादशाह सी, उन्हें अपनी ताकत वरती, आप गद्दी ते बह गया, कुंकम ऋषि नूं जलावतनी दे दित्ती, कढ दित्ता उसने। फिर उन्हें सोने की लंका बनाई, बाग बनाए, बड़ा लंबा चौड़ा उन्हें अपना राज भाग स्थापित किया। फिर एक दिन अपने सिपाहियों नूं कहिंदा भी कुंकम ऋषि हैगा, वह कहिंदे जी भी है तो सही, कदे कदे जंगल विच किसे किसे नूं मिलदा है। कहिंदा पता करो, पता कीता, उह जंगल विच मिल गया, उहनूं पकड़ के लियांदा गया, रावण दे सामने खड़ा कीता गया। रावण ने कहा कुंकम ऋषि अज भी तेरा संघासन खाली है, तेरी गद्दी खाली है, मैं तेरी जगह किसी ने कुल गुरु नहीं बनाया। मेरी लंका वेख, मेरे बाग वेख, मेरा प्रबंध वेख, अज भी तू मैनू राजे होण दा तिलक दे के कुल वलों इस गद्दी ते बह सकदा है? उन्हें कहा जी नहीं, मैं आज भी कहना कि तू लायक नहीं है, तू योग नहीं है। मैं बेनती की थी सी भी मेरे परिवार विचों एक नलायक बच्चा आया, सब कठा कीता मेरा रोड़ देगा। किसी जमात विच कोई नलायक बच्चा आ गया, पूरी जमात ही रोड़ देगा। कुंकम ऋषि ने कहा जी मैं आज भी उथे खलोता, मैं तेरी सोने दी लंका नू की करा, मैं तेरे बाग नू वेख के की करा, मैं तेरा एडा वड्डा राज प्रबंध वेख के की करा। पर मैं कहना तेनू कि अज भी कहना कि तू लायक नहीं है, तू योग नहीं है। वही गल हुई, एक लख पूत सवा लख नाती, तेह रावण घर दिया ना बाती, सारी कोली खत्म करती उसने। लंका गढ़ सोने का पया, मूर्ख रावण क्या ले गया। कि यही तरीका सी कि जे लक्ष्मण ने तेरी भैन दी नक कटी है, तो कि उहदा यही तरीका सी कि तू जाके सीता जी का हरण करे। उहदे होर भी तो हजार तरीके हो सकते सी, इतराज जताउण दे, अपना पक्ष रखण दे, जां उहनां नूं इस गल दे प्रति सजा जाफता करन दे। पर यह तरीका तो ठीक नहीं ना कि जिहड़ी गलती उहने कीती तू उहदे तों वधा के कीती, नतीजा की निकलिया, सारी कोली खत्म हो गई। सो इस करके मेरी बेनती है अज आ वक्त दुनिया दे विच सिख बैठे उड़ीकदे रहिंदे ने कि कदों उस अकाली बाणी रबी बाणी खसम की बाणी धुर की बाणी दी विचार आवे ते असी सुनीए। अज दा शब्द भी इहो ही है, अज दे पावन श्री मुख वाक दे जिहड़े अर्थ भाव ने उह भी इहो ही ने, राग तनासरी है, बाणी दे उचारण करता सतगुरु, गुरु पंजवें पातशाह शहीदां दे सरताज, बाणी दे बोहित सतगुरु गुरु अर्जन साहब ने बाणी नूं जिहड़े गुरु के कीर्तनीए गाउंदे ने उहनां दे लई इह हदायत है कि इस नूं घर छेवें दे विच इस नूं गाउणा है। एक ओंकार सतगुर प्रसाद, इह मूल मंत्र दा सब तो छोटा आकार है। मैं तो जदों भी इत्थे आउना उदों ही बेनती करदा, भाई सिखो बड़ा फिकर है सानू, असी लहू दे हंजू बगा रहे हैं पर एक रब नू मनन लई तैयार नहीं है ना। अज पहली बार मैं उस मां दी इज्जत करके बेनती करदा, अंदर दरबार साहब दे विच मैनू कहंदी जी मेरे सिर ते हाथ रख दिओ। मैं कहा माता जी दे घर आई है, हाथ ते तू उहदा रखाउणा है। मेरे ना पहली बारी होया है, मैनू कदे इदा किसी ने माता ने नहीं किया। उस तो बाद दो माता नू मैं पैरी हाथ लाउंदे वेखे है। हुण इहनू इज्जत कहना सत्कार कहना मैं कहना गुनाह है, पाप है। पर यह एक गल साबित करदा है कि असी गुरु ग्रंथ साहब नालों तोड़ के पूजा अकाल की, परचा शब्द का, दीदार खालसे का तोड़ के असी अखौती जेड़े अपने आप नू गुरु कहंदे ने उन्हें इन्ना प्रचार कर दिता है। मैं खिमा करना कला ए नहीं, कई लोग ऐसे भी ने वो गुरु नहीं अखवाते पर ड्रामा सारे गुरुआ वाला करते हैं। तुसी फतेह बुलाओ जे दोबारा तुहानू मिलण दा टाइम दे देण ते मैनू कह दिओ, तुसी बाबा जी कोल जाके फतेह बुला दिओ, ऐं लगेगा जिवें वेड़े च सप्प छड़ता हुंदा है। उन्हें मुड़ के दूजे चेलिया सारिआं नूं कहना तुहानू मौत पै गई, तुहानू ये प्रेमी अंदर किवें वड़ गया, इहनू समझाया नहीं भी जाके लम्मा पै के मत्था टेकना। अज ਤੁਹਾਡੇ ਵਿੱਚ ਫਤਿਹ ਦਾ ਰਿਵਾਜ ਨਹੀਂ ਹੈ। ਸਭ ਇੱਕ ਦੂਜੇ ਦੇ ਚਰਨੀ ਪਈ ਜਾਂਦੇ, ਜਿੰਨੀਆਂ ਮਰਜ਼ੀ ਵੀਡੀਓ ਵੇਖ ਲਓ। ਮੈਂ ਹਰ ਜਥੇਬੰਦੀ ਦੇ ਮੁਖੀ ਨੂੰ ਕਹਿਣਾ ਚਾਹੁੰਦਾ, ਆ ਗਏ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਇਹ ਸਿਧਾਂਤ ਹੈ ਤੁਹਾਡਾ। ਤੁਸੀਂ ਇੱਕ ਦੂਜੇ ਦੇ ਪੈਰੀਂ ਹੱਥ ਲਾਓਗੇ, ਇੱਥੇ ਸਿਧਾਂਤ ਹੀ ਵਿਗੜ ਜਾਏਗਾ ਸਾਡਾ। ਸਨਮਾਨ ਕਰਨਾ, ਪਰ ਇਸ ਨੂੰ ਆਪਣੀ ਜ਼ਿੰਦਗੀ ਦੇ ਰੋਜ਼ਮਰਾ ਦੇ ਵਿੱਚ ਇਸ ਤਰੀਕੇ ਨਾਲ ਲੈ ਆਉਣਾ ਕਿ ਆਪਾਂ ਇੱਕ ਦੂਜੇ ਦੇ ਪੈਰੀ ਹੱਥ ਲਾਵਾਂਗੇ। ਆਪਾਂ ਮੈਂ ਤੀ ਕੋਈ ਰਿਜ਼ਰਵੇਸ਼ਨ ਸੁਣੀ ਸੀ ਕਿ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੈ, ਇੱਜ਼ਤ ਮਾਣ ਸਨਮਾਨ ਸਭ ਦਾ ਕਰੋ, ਪਰ ਇਹ ਸਿਰ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਦੇ ਅੱਗੇ ਨਹੀਂ ਝੁਕਣਾ ਚਾਹੀਦਾ। ਕੁਝ ਗੱਲਾਂ ਦੇ ਪ੍ਰਤੀ ਵਾਪਸ ਆ ਜਾਓ। ਇਸੇ ਜ਼ਿਲ੍ਹੇ ਦੀ ਘਟਨਾ ਹੈ ਕਿ ਚਾਰ ਪਖੰਡੀ ਰਲੇ ਇੱਕ ਮੰਜੀ ਦੇ ਉੱਤੇ, ਇੱਕ ਵੱਡਾ ਪਖੰਡੀ ਬਿਠਾਇਆ, ਆਲੇ ਦੁਆਲੇ ਡੰਡੇ ਬੰਨ ਲਏ, ਚਾਦਰਾਂ ਦਾ ਪਰਦਾ ਕਰ ਲਿਆ, ਇੱਕ ਉਹਨਾਂ ਪਖੰਡੀਆਂ ਦੇ ਨਾਲ ਅੱਗੇ ਆਵਾਜ਼ ਦੇਣ ਲੱਗ ਗਿਆ, ਉੱਚ ਦਾ ਪੀਰ ਆਇਆ ਦਰਸ਼ਨ ਕਰ ਲਓ, ਉੱਚ ਦਾ ਪੀਰ ਆਇਆ ਦਰਸ਼ਨ ਕਰ ਲਓ। ਕੋਈ ਬਾਣੀ ਬਾਣੇ ਦਾ ਧਾਰਨੀ ਪੱਠੇ ਕੁਤਰਦਾ ਸੀ, ਹੱਥ ਵਾਲੇ ਟੋਕੇ ਹੁੰਦੇ ਸੀ, ਆ ਜਿਹੜੇ ਗੇੜ ਕੇ ਪੱਠੇ ਕੁਤਰਨ ਵਾਲੇ ਟੋਕੇ ਨੇ, ਇਹ ਤਾਂ ਮੇਰੀ ਉਮਰ ਚ ਆਏ ਨੇ। ਹੁਣ ਤਾਂ ਸਾਗ ਵਾਲੀਆਂ ਰੇਹੜੀਆਂ ਤੇ ਵੀ ਲੱਗੇ ਨੇ, ਪਰ ਉਦੋਂ ਵਿਰਲੇ ਦੇ ਘਰ ਵਿੱਚ ਹੁੰਦਾ ਸੀ। ਮੇਰੇ ਆਪਣੇ ਘਰ ਵਿੱਚ, ਮੈਂ ਇੱਥੇ ਬੰਡਾਲੇ ਪਿੰਡ ਪੜਿਆ, ਮੇਰੇ ਨਾਨਕੇ ਸੀ, ਹੱਥ ਵਾਲੇ ਟੋਕੇ ਨਾਲ ਲੱਕੜ ਦੀ ਮੁੱਢੀ ਰੱਖ ਕੇ ਪੱਠੇ ਕੁਤਰੇ ਜਾਂਦੇ ਸੀ। ਕੋਈ ਜੀਵਨ ਵਾਲਾ ਸਿੱਖ ਪੱਠੇ ਕੁਤਰ ਰਿਹਾ ਸੀ, ਉਹਨੇ ਆਵਾਜ਼ ਸੁਣੀ ਗਲੀ ਵਿੱਚ, ਆਵਾਜ਼ ਆ ਰਹੀ ਵੀ ਉੱਚ ਦਾ ਪੀਰ ਆਇਆ। ਉਹ ਦੌੜ ਕੇ ਗਿਆ ਵੀ ਉੱਚ ਦਾ ਪੀਰ ਤੇ ਕਲਗੀਆਂ ਵਾਲਾ, ਬਾਜਾਂ ਵਾਲਾ, ਗੁਰੂ ਗੋਬਿੰਦ ਸਿੰਘ ਹੈ, ਹੋਰ ਕੋਈ ਕਿਵੇਂ ਹੋ ਸਕਦਾ। ਪਰ ਉਹਨੂੰ ਦੁੱਖ ਹੋਇਆ ਕਿ ਜਦੋਂ ਚਾਰ ਪੰਜ ਪਖੰਡੀ ਇੱਕ ਮੰਜੀ ਚੁੱਕੀ ਜਾਂਦੇ ਨੇ ਤੇ ਬੋਲਦੇ ਤੁਰੇ ਜਾਂਦੇ ਨੇ, ਉੱਚ ਦਾ ਪੀਰ ਆਇਆ ਦਰਸ਼ਨ ਕਰ ਲਓ, ਉੱਚ ਦਾ ਪੀਰ ਆਇਆ, ਉਹ ਫਿਰ ਸਿੱਖ ਵਾਪਸ ਮੁੜਿਆ, ਕੱਪੜੇ ਦੀ ਬੁੱਕਲ ਮਾਰੀ ਉਹਨੇ ਚਾਦਰ ਖੇਸ ਦੀ, ਕੱਛ ਵਿੱਚ ਲਿਆ ਟੋਕਾ, ਆ ਗਿਆ ਵਾਪਸ, ਕਹਿੰਦਾ ਜੀ ਕਰਾਓ ਦਰਸ਼ਨ। ਤੇ ਜਿਵੇਂ ਹੀ ਉਹਨੇ ਪਰਦੇ ਚੋਂ ਸਿਰ ਬਾਹਰ ਕੱਢਿਆ, ਮਾਰ ਕੇ ਟੋਕਾ ਸਿਰੋ ਸੁੱਟਿਆ ਉਹਨੇ, ਕਹਿੰਦਾ ਉੱਚ ਦਾ ਪੀਰ ਕੇਵਲ ਗੁਰੂ ਗੋਬਿੰਦ ਸਿੰਘ ਹੋ ਸਕਦਾ। ਉਹ ਬਾਈਜਤ ਬਰੀ ਹੋਇਆ ਸੀ ਅੰਮ੍ਰਿਤਸਰ ਦੀ, ਇੱਥੋਂ ਦੀ ਕੋਰਟ ਵਿੱਚੋਂ, ਅੰਗਰੇਜ਼ਾਂ ਦਾ ਰਾਜ ਸੀ। ਉਹਨੇ ਕਿਹਾ ਜੀ ਮੇਰੇ ਗੁਰੂ ਦਾ ਸਵੰਗ ਕੌਣ ਰੱਜ ਸਕਦਾ, ਮੇਰੇ ਗੁਰੂ ਦੀ ਨਕਲ ਕੌਣ ਕਰ ਸਕਦਾ। ਸਿੱਖਾ ਤੂੰ ਤਾਂ ਬਰਦਾਸ਼ਤ ਹੀ ਨਹੀਂ ਸੀ ਕਰਦਾ ਹੁੰਦਾ, ਅੱਜ ਅਸੀਂ ਆਪ ਮੱਥਾ ਟੇਕਣ ਲੱਗ ਗਏ। ਨਾ ਭਾਈ, ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੈ, ਇਹ ਸਿਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ ਚਾਹੀਦਾ। ਮੈਂ ਜਦੋਂ ਆਉਂਦਾ ਉਦੋਂ ਹੀ ਬੇਨਤੀ ਕਰਦਾ ਵੀ ਇੱਕ ਰੱਬ ਨੂੰ ਮੰਨਣ ਲੱਗ ਜਾਈਏ। ਮੰਨਣਾ ਕਿਵੇਂ ਹੈ ਕਿ ਉਹ ਸਾਰੀਆਂ ਥਾਵਾਂ ਤੇ ਹੈ, ਇਹ ਵੀ ਮੰਨਣਾ। ਇਹ ਨਹੀਂ ਮੰਨਣਾ ਕਿ ਉਹ ਇਕੱਲਾ ਇੱਥੇ ਹੈ। ਅੱਜ ਹੋ ਤੇ ਇਹੀ ਕੁਝ ਰਿਹਾ, ਗੁਰਦੁਆਰੇ ਬੀਬੀਆਂ ਆਉਂਦੀਆਂ ਨੇ, ਲਿਫਾਫੇ ਚੋਂ ਚੁੰਨੀ ਕੱਢੀ ਸਿਰ ਤੇ ਲਈ, ਮੱਥਾ ਟੇਕਿਆ, ਚੁੰਨੀ ਤਹਿ ਲਾਈ, ਲਿਫਾਫੇ ਚ ਰੱਖੀ ਤੇ ਕਾਰ ਚ ਬਹਿ ਗਈਆਂ। ਇਹਦਾ ਅਰਥ ਹੈ ਕਿ ਰੱਬ ਕੇਵਲ ਗੁਰਦੁਆਰੇ ਵਿੱਚ ਹੈ? ਨਹੀਂ, ਰੱਬ ਸਾਰੀਆਂ ਥਾਵਾਂ ਤੇ ਹੈ, ਰੱਬ ਇੱਕ ਹੈ, ਪਰ ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲੇਗਾ। ਇਹ ਦ੍ਰਿੜ ਕਰਨਾ। ਪੂਜਾ ਅਕਾਲ ਕੀ ਕਰਨੀ ਹੈ, ਪਰਚਾ ਸ਼ਬਦ ਦਾ ਲੈਣਾ ਹੈ, ਗਿਆਨ ਦੀਦਾਰ ਖਾਲਸੇ ਦਾ ਕਰਨਾ, ਕਿਸੇ ਦੇਹਧਾਰੀ ਗੁਰੂ ਦਾ ਜਾਂ ਜਿਹੜਾ ਦੇਹਧਾਰੀ ਗੁਰੂਆਂ ਵਾਂਗੂ ਵਿਚਰਦਾ ਉਹਦਾ ਵੀ ਨਹੀਂ ਕਰਨਾ। ਤੇ ਕਿਰਤ ਕਰਨੀ ਤੇ ਨਾਮ ਜਪਣਾ ਤੇ ਵੰਡ ਛਕਣਾ, ਇਹ ਤਿੰਨ ਸਿਧਾਂਤ ਨੇ, ਇਹਨਾਂ ਸਿਧਾਂਤਾਂ ਦੀ ਪਾਲਣਾ ਕਰਨੀ ਹੈ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਘਰ ਛੇਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਨੋ ਸੰਤ ਪਿਆਰੇ, ਬਿਨਾ ਹਮਾਰੇ ਜੀਓ।
ਰੱਬ ਦੇ ਮੁਤਲੈਸ਼ੀਓ, ਰੱਬ ਦੇ ਰਸਤੇ ਤੇ ਤੁਰਨ ਵਾਲਿਓ, ਸੰਤ ਕਿਹਨੂੰ ਕਹਿੰਦੇ ਨੇ? ਅਸੀਂ ਗੁਰਬਾਣੀ ਵਿੱਚੋਂ ਸੰਤ ਦੇ ਅਰਥ ਦ੍ਰਿੜ ਨਹੀਂ ਕੀਤੇ। ਇੱਕ ਸੰਤ ਜਿਹੜਾ ਪੁੱਗਿਆ ਹੋਇਆ, ਇੱਕ ਸੰਤ ਕਾ ਮਾਰਗ ਧਰਮ ਕੀ ਪੌੜੀ ਗੁੱਕੋ ਵੱਡ ਭਾਗੀ ਪਾਏ, ਜਿਹੜਾ ਧਰਮ ਦੇ ਰਸਤੇ ਤੇ ਤੁਰਦਾ ਉਹ ਵੀ ਸੰਤ ਹੈ। ਜਿਵੇਂ ਆਪ ਸੰਗਤ ਦੇ ਰੂਪ ਵਿੱਚ ਬੈਠੇ ਹੋ, ਆਵੋ ਸੰਤ ਪਿਆਰੇ ਹੋ, ਇਕੱਠ ਕੀ ਕਰੇ ਕਹਾਣੀ, ਉੱਥੇ ਤੁਹਾਨੂੰ ਸਾਰਿਆਂ ਨੂੰ ਸੰਤ ਆਖਿਆ। ਅੱਜ ਵੀ ਸਤਿਗੁਰੂ ਕਹਿੰਦੇ ਨੇ, ਸੁਣੋ ਸੰਤ ਪਿਆਰੇ, ਬਿਨੋ ਹਮਾਰੇ ਜੀਓ। ਮੇਰੀ ਬੇਨਤੀ ਸੁਣੋ, ਤੁਸੀਂ ਸਾਡੇ ਹੋ, ਆਪਣੇ ਹੋ। ਹਾਂਜੀ,
ਹਰ ਬਿਨ ਮੁਕਤ ਨਾ ਕਾਹੂ ਜੀਓ।
ਹਰੀ ਪਰਮੇਸ਼ਰ ਤੋਂ ਬਿਨਾਂ ਮੁਕਤੀ ਨਹੀਂ। ਹੁਣ ਅਸੀਂ ਮੁਕਤੀ ਦੇ ਅਰਥ ਜਿਹੜੀ ਮਰਨ ਤੋਂ ਬਾਅਦ ਹੈ, ਅਜੇ ਵੀ ਉੱਥੇ ਰੁਕੇ ਹੋਏ ਹਾਂ। ਇਹੋ ਹੀ ਕਾਰਨ ਕਿ ਵਿਦੇਸ਼ਾਂ ਤੋਂ ਵੀ ਲੋਕ ਦਸਾਂ ਪੰਦਰਾਂ ਵੀਹਾਂ ਸਾਲਾਂ ਵਿੱਚ ਕਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਮਿਲਣ ਆਏ, ਨਹੀਂ ਆਏ। ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ, ਨਹੀਂ ਆਏ। ਪਰ ਜੇ ਕੋਈ ਮਰ ਗਿਆ ਤੇ ਉਹਦੇ ਫੁੱਲ ਲੈ ਕੇ, ਅਸਥੀਆਂ ਲੈ ਕੇ ਜ਼ਰੂਰ ਆਏ ਨੇ, ਕਿਉਂਕਿ ਅਸੀਂ ਅਜੇ ਵੀ ਇੱਥੇ ਖਲੋਤੇ ਹਾਂ ਕਿ ਮੁਕਤੀ ਮਰਨ ਤੋਂ ਬਾਅਦ ਹੈ। ਜਿਹੜੇ ਹਿੰਦੂ ਵੀਰ ਨੇ ਉਹ ਕਹਿੰਦੇ ਨੇ ਵੀ ਅਸੀਂ ਹਰਿਦੁਆਰ ਜਾਵਾਂਗੇ ਤਾਂ ਹੋਏਗੀ। ਜਿਹੜੇ ਅਸੀਂ ਹਾਂ ਸਿੱਖ, ਅਸੀਂ ਕਹਿੰਦੇ ਜੀ ਕੀਰਤਪੁਰ ਸਾਹਿਬ ਜਾਵਾਂਗੇ ਤੇ ਤਾਂ ਹੋਏਗੀ। ਮੈਂ ਪਿਛਲੇ ਦਿਨੀ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸੀ, ਮੈਂ ਉਦੋਂ ਵੀ ਬੇਨਤੀ ਕੀਤੀ ਵੀ ਪੁਸ਼ਤ ਦਰ ਪੁਸ਼ਤ ਫੁੱਲ ਪਾਉਣ ਵਾਲੇ ਹੋ, ਕਿ ਤੁਹਾਨੂੰ ਪਤਾ ਵੀ ਪਤਾਲਪੁਰੀ ਗੁਰਦੁਆਰਾ ਸਾਹਿਬ ਕਿਹੜੇ ਗੁਰੂ ਦਾ ਹੈ। ਤੇ ਕੀਰਤਪੁਰ ਸਾਹਿਬ ਹੀ ਇੱਕ ਐਸੀ ਧਰਤੀ ਹੈ ਜਿੱਥੇ ਸੱਤਵੇਂ ਤੇ ਅੱਠਵੇਂ ਗੁਰੂ ਜੀ ਦਾ ਪ੍ਰਕਾਸ਼ ਹੋਇਆ। ਜਿਵੇਂ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ, ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ, ਜਿੱਥੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦੀਵਾਨ ਟੋਡਰ ਮੱਲ ਨੇ ਜ਼ਮੀਨ ਮੁੱਲ ਖਰੀਦੀ ਸੀ, ਉਸੇ ਤਰ੍ਹਾਂ ਦਸ ਗੁਰੂ ਸਾਹਿਬਾਨਾਂ ਦੇ ਵਿੱਚੋਂ ਦੋ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਹੋਇਆ, ਔਰ ਉਸ ਗੁਰਦੁਆਰਾ ਸਾਹਿਬ ਦਾ ਨਾਂ ਸ਼ੀਸ਼ ਮਹਿਲ ਸਾਹਿਬ ਹੈ। ਫੁੱਲ ਤਾਰਨ ਵਾਲੇ ਵੀ ਉੱਥੇ ਨਹੀਂ ਮੱਥਾ ਟੇਕਦੇ, ਆਨੰਦਪੁਰ ਸਾਹਿਬ ਜਾ ਕੇ ਟੇਕਦੇ ਨੇ। ਆਨੰਦਪੁਰ ਸਾਹਿਬ ਸਾਡਾ ਤਖਤ ਹੈ, ਖਾਲਸੇ ਦਾ ਜਨਮ ਸਥਾਨ ਹੈ, ਖਾਲਸੇ ਦੀ ਜਨਮ ਭੂਮੀ ਹੈ, ਉਹਦੀ ਆਪਣੀ ਮਹਿਮਾ ਹੈ, ਉਹਦੀ ਆਪਣੀ ਅਹਿਮੀਅਤ ਹੈ। ਕੀਰਤਪੁਰ ਸਾਹਿਬ ਦਾ ਆਪਣਾ ਆਪਣੀ ਅਹਿਮੀਅਤ ਹੈ, ਆਪਣਾ ਆਪਣੀ ਮਹਿਮਾ ਹੈ। ਅੱਜ ਸਤਿਗੁਰੂ ਬਾਣੀ ਵਿੱਚ ਸਮਝਾਉਂਦੇ ਨੇ ਕਿ ਬਿਨਾਂ ਪਰਮੇਸ਼ਰ ਤੋਂ ਮੁਕਤੀ ਨਹੀਂ ਹੋਣੀ, ਕਿਉਂਕਿ ਅਸੀਂ ਮੁਕਤੀ ਅੱਜ ਵੀ ਮਰਨ ਤੋਂ ਬਾਅਦ ਵਾਲੀ ਮੰਨ ਕੇ ਬੈਠੇ ਹਾਂ। ਪਰ ਜਿਸ ਗੁਰੂ ਦੀ ਗੋਦ ਵਿੱਚ ਬੈਠੇ ਹਾਂ, ਉਸ ਗੁਰੂ ਦੀ ਬਾਣੀ ਦਾ ਸ਼ਬਦ ਕਹਿੰਦਾ ਕਿ ਮਰੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਹੁਣ ਤੁਸੀਂ ਕਹੋਗੇ ਗਿਆਨੀ ਜੀ ਇਹ ਤਾਂ ਭਗਤਾਂ ਦੀ ਬਾਣੀ ਹੈ, ਤੇ ਪੁੱਛੋ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ? ਅਜੇ ਤਾਂ ਅਸੀਂ ਇੱਥੇ ਨਹੀਂ ਪਹੁੰਚੇ, ਇਹ ਭੱਟਾਂ ਦੀ ਬਾਣੀ ਹੈ। ਅੱਛਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈਗੀ, ਇਹ ਭਗਤਾਂ ਦੀ ਬਾਣੀ ਹੈ, ਤੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ। ਕਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਾਂਗੇ? ਸਿਰਫ ਛੇ ਗੁਰੂਆਂ ਦੀ ਬਾਣੀ ਕਦ ਤੱਕ ਮੰਨਾਂਗੇ? ਜਦੋਂ ਭਗਤਾਂ ਦੀ ਬਾਣੀ ਆ ਗਈ ਫਿਰ ਥੋੜ੍ਹਾ ਜਿਹਾ ਘੁੰਮ ਜਾਂਗੇ ਅਸੀਂ? ਨਹੀਂ ਭਾਈ, ਹੁਣ ਵੀ ਅਰਦਾਸ ਹੋਏਗੀ, ਫਿਰ ਪੜ੍ਹਾਂਗੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਸਾਰੇ ਗ੍ਰੰਥ ਨੂੰ ਮੰਨਣਾ ਹੈ, ਇਹ ਗੁਰੂ ਦੀ ਬਾਣੀ ਦਾ ਫੈਸਲਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੋਈ ਬਾਣੀ ਐਸੀ ਐਸਾ ਸ਼ਬਦ ਨਹੀਂ ਜਿਹਦੇ ਵਿੱਚ ਵਿਰੋਧੀ ਪਾਸ ਹੋਵੇ, ਮੰਨੇ ਹੀ ਨਹੀਂ ਗੁਰਬਾਣੀ ਨੇ ਕਿ ਮਰਨ ਤੋਂ ਬਾਅਦ ਵਾਲੀ ਮੁਕਤੀ ਹੈ। ਇਸੇ ਕਰਕੇ ਜਿਹੜੇ ਮਰਨ ਤੋਂ ਬਾਅਦ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਇੱਕ ਕਰਮ ਕਾਂਡ ਹੈ। ਬਹੁਤ ਮੇਰਾ ਸਖਾ ਕੋਈ ਦੁਨੀਆਂ ਤੋਂ ਚਲਾ ਗਿਆ, ਹੁਣ ਉਹਦੇ ਸਰੀਰ ਦਾ ਕੀ ਕਰਨਾ ਚਾਹੀਦਾ? ਸੁੱਟ ਦੇਣਾ ਚਾਹੀਦਾ? ਨਹੀਂ, ਇਸੇ ਕਰਕੇ ਉਹਨੂੰ ਦਹੀਂ ਨਾਲ ਨਵਾਇਆ ਜਾਂਦਾ। ਕਦੇ ਉਸ ਸਰੀਰ ਨੂੰ ਵੇਖ ਕੇ ਸਾਨੂੰ ਸੁੱਖ ਮਿਲਦਾ ਸੀ, ਕਦੇ ਉਸ ਸਰੀਰ ਦੀ ਅਸੀਂ ਕਮਾਈ ਖਾਧੀ ਹੈ, ਕਦੇ ਉਸ ਸਰੀਰ ਦੀਆਂ ਅਸੀਸਾਂ ਲਈਆਂ ਨੇ, ਕਦੇ ਉਸ ਸਰੀਰ ਦੇ ਕੋਲੋਂ ਸਿੱਖਿਆਵਾਂ ਲੈ ਕੇ ਅਸੀਂ ਆਪਣੇ ਜੀਵਨ ਦੀ ਉੱਨਤੀ ਤਰੱਕੀ ਕੀਤੀ ਹੈ, ਤੇ ਕੀ ਕਰੀਏ ਅੱਜ ਉਹ ਸਰੀਰ ਨੂੰ ਮਿੱਟੀ ਸੁੱਟ ਦਈਏ? ਨਹੀਂ, ਬਹੁਤ ਸੁੰਦਰ ਤਰੀਕੇ ਨਾਲ ਉਹਦਾ ਇਸ਼ਨਾਨ ਕਰਾਇਆ ਜਾਂਦਾ, ਸੋਹਣੇ ਸਵੱਛ ਉਹਨੂੰ ਬਸਤਰ ਪਾਏ ਜਾਂਦੇ ਨੇ, ਬੜੇ ਸੋਹਣੇ ਢੰਗ ਨਾਲ ਉਹਦੇ ਉਸ ਸਰੀਰ ਨੂੰ ਮਿੱਟੀ ਨੂੰ। ਸਭ ਤੋਂ ਦੁਨੀਆਂ ਦਾ ਉੱਤਮ ਤਰੀਕਾ ਹੈ ਸੰਸਕਾਰ, ਦਫਨਾਉਣ ਨਾਲੋਂ ਜਲ ਪ੍ਰਵਾਹ ਕਰਨ ਨਾਲੋਂ ਸਭ ਤੋਂ ਉੱਤਮ ਤਰੀਕਾ ਹੈ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਸਰੀਰ ਸੰਭਾਲਿਆ ਜਾਂਦਾ ਹੈ, ਫਿਰ ਉਹਦੀਆਂ ਹੱਡੀਆਂ ਤੱਕ। ਮੈਂ ਤੇ ਲੋਕ ਉਹ ਵੀ ਵੇਖੇ ਨੇ ਜਿਹੜੇ ਹੈਲੀਕਾਪਟਰ ਲੈ ਕੇ ਹਿਮਾਲਿਆ ਤੇ ਜਾ ਕੇ ਉਹ ਅਸਥੀਆਂ ਜਾ ਕੇ ਛਿੜਕਾਓ ਕਰਦੇ ਨੇ। ਉਹ ਕੀ ਹੈ? ਉਹ ਸਿਰਫ ਉਸ ਸਰੀਰ ਦੇ ਪ੍ਰਤੀ ਤੁਹਾਡੀ ਸ਼ਰਧਾ ਜਾਂ ਤੁਹਾਡਾ ਸਤਿਕਾਰ ਹੈ, ਉਹਦਾ ਮੁਕਤੀ ਨਾਲ ਕੀ ਲੈਣਾ ਦੇਣਾ? ਸਿੱਖ ਰਹਿਤ ਮਰਿਆਦਾ ਕੱਢ ਕੇ ਪੜ੍ਹ ਲਓ। ਮਰਿਆਦਾ ਸਿੱਖਾਂ ਦੀ ਮਰਿਆਦਾ ਇਹ ਹੈ ਕਿ ਜਿੱਥੇ ਵੀ ਲਾਗੇ ਜਲ ਵਗਦਾ ਹੋਵੇ ਉੱਥੇ ਜਲ ਪ੍ਰਵਾਹ ਕਰ ਦਿਓ, ਤੇ ਜੇ ਪਾਣੀ ਦਾ ਪ੍ਰਬੰਧ ਨਹੀਂ ਹੈ ਤੇ ਡੂੰਘਾ ਖੱਡਾ ਪੁੱਟ ਕੇ ਟੋਆ ਪੁੱਟ ਕੇ ਉੱਥੇ ਦਫਨਾ ਦਿਓ, ਤਾਂ ਕਿ ਉਹ ਹੱਡੀਆਂ ਲੋਕਾਂ ਦੇ ਪੈਰਾਂ ਵਿੱਚ ਨਹੀਂ ਰੁਲਣੀਆਂ ਚਾਹੀਦੀਆਂ, ਉਹ ਤੁਹਾਡੇ ਪਿਆਰੇ ਦੀਆਂ ਹੱਡੀਆਂ ਨੇ। ਪਰ ਜੇ ਆਪਾਂ ਸੋਚੀਏ ਵੀ ਇਹ ਮੂੰਹ 'ਚ ਘਿਓ ਪਾਉਣ ਨਾਲ ਮੁਕਤੀ ਹੁੰਦੀ ਹੈ, ਮੂੰਹ 'ਚ ਗੰਗਾ ਜਲ ਪਾਉਣ ਨਾਲ ਮੁਕਤੀ ਹੁੰਦੀ ਤੇ ਭੁਲੇਖਾ ਸਾਨੂੰ, ਪਰ ਅਸੀਂ ਕਰਦੇ ਹਾਂ ਸਾਰੇ ਕਰਮ ਕਾਂਡ ਕਰਦੇ ਹਾਂ ਅਸੀਂ ਉੱਥੇ ਬਹਿ ਕੇ, ਇਹ ਸੋਚ ਕੇ ਨਹੀਂ ਕਰਦੇ ਕਿ ਕਿਉਂ ਕਰਦੇ ਹਾਂ। ਪਤਾ ਹੋਣਾ ਚਾਹੀਦਾ ਅਸੀਂ ਕਿਉਂ ਕਰਦੇ ਹਾਂ। ਕੀਰਤਪੁਰ ਸਾਹਿਬ ਜਾਂਦੇ ਸਾਨੂੰ ਪਤਾ ਹੋਣਾ ਚਾਹੀਦਾ ਉਹ ਕਿਹੜੇ ਗੁਰੂ ਦਾ ਸਥਾਨ ਹੈ। ਵਿਦੇਸ਼ਾਂ ਤੋਂ ਟਿਕਟ ਲੈ ਕੇ ਆ ਗਏ ਪਰ ਇਹ ਨਹੀਂ ਪਤਾ ਕਿ ਉਹ ਕਿਹੜੇ ਗੁਰੂ ਦੀ ਧਰਤੀ ਹੈ, ਉਹਦਾ ਇਤਿਹਾਸ ਕੀ ਹੈ। ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਹਰ ਬਿਨ ਮੁਕਤ ਨਾ ਕਾਹੂ ਜੀਉ, ਹਰੀ ਪਰਮੇਸ਼ਰ ਤੋਂ ਬਿਨਾਂ ਮੁਕਤੀ ਨਹੀਂ ਹੋਣੀ। ਇਹ ਮੁਕਤੀ ਜਿਹੜੀ ਹੈ ਇਹ ਮਾਇਆ ਤੋਂ ਮੁਕਤੀ ਹੈ, ਇਹ ਬੰਧਨਾਂ ਤੋਂ ਮੁਕਤੀ ਹੈ, ਇਹ ਸੰਸਾਰ ਦੇ ਜੰਜਾਲਾਂ ਤੋਂ ਮੁਕਤੀ ਹੈ। ਇਹ ਜਿਹੜਾ ਅਸੀਂ ਆਪਣੇ ਆਲੇ ਦੁਆਲੇ ਇੱਕ ਘੇਰਾ ਬਣਾ ਲਿਆ, ਉਹ ਕਹਿੰਦੇ ਨੇ ਨਾ ਵੀ ਚੂਹੇ ਰਲੇ ਕਿ ਭਾਈ ਬਿੱਲੀ ਆਉਂਦੀ ਹੈ ਤਾਂ ਕਿਸੇ ਨਾ ਕਿਸੇ ਨੂੰ ਖਾ ਜਾਂਦੀ ਹੈ, ਤੇ ਕਿਉਂ ਨਾ ਹੋਵੇ ਆਪਾਂ ਬਿੱਲੀ ਦੇ ਗਲ ਵਿੱਚ ਟੱਲੀ ਬੰਨੀਏ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਘੰਟ ਕਢਾਇਆ ਚੂਹਿਆ ਗਲ ਬਿੱਲੀ ਪਾਈ ਹੈ। ਉੱਥੇ ਇਹਦੇ ਨਾਲ ਇੱਕ ਕਹਾਣੀ ਹੋਰ ਜੋੜੀ ਗਈ ਹੈ ਕਿ ਉਹਨਾਂ ਨੇ ਆਪਣਾ ਇੱਕ ਮੁਖੀ ਚੁਣ ਲਿਆ ਤੇ ਉਸ ਚੂਹੇ ਦੀ ਪੂਛ ਨਾਲ ਛੱਜ ਬੰਨ ਦਿੱਤਾ, ਉਧਰੋਂ ਬਿੱਲੀ ਆ ਗਈ। ਹੁਣ ਜਿਹੜੇ ਬਾਕੀ ਚੂਹੇ ਸੀ ਉਹ ਤਾਂ ਖੁੱਡ 'ਚ ਵੜ ਗਏ, ਜਿਹੜਾ ਮੁਖੀਆ ਸੀ ਉਹ ਹੁਣ ਬਾਹਰ ਰਹਿ ਗਿਆ ਕਿਉਂਕਿ ਉਹਦੀ ਪੂਛਣਾ ਛੱਜ ਬੱਧਾ ਸੀ, ਤੇ ਅੰਦਰੋਂ ਆਵਾਜ਼ ਆਉਂਦੀ ਹੈ ਕਹਿੰਦੇ ਨੰਬਰਦਾਰ ਜੀ ਆ ਜਾਓ, ਉਹ ਕਹਿੰਦਾ ਵੀ ਮੈਂ ਤੇ ਆਉਣਾ, ਆ ਨੰਬਰਦਾਰੀ ਨਹੀਂ ਆਉਣ ਦਿੰਦੀ। ਜਿਹੜੀਆਂ ਅਸੀਂ ਬਿਨਾਂ ਕਾਰਨ ਆਪਣੇ ਆਪ ਦੇ ਵਿੱਚ ਇਹ ਦਾਅਵੇਦਾਰੀਆਂ, ਅਹੁਦੇਦਾਰੀਆਂ, ਨੰਬਰਦਾਰੀਆਂ, ਵੱਡੇ ਵੱਡੇ ਮਾਣ ਮਰਤਬੇ ਅਸੀਂ ਆਪਣੇ ਆਪ ਦੇ ਵਿੱਚ ਸਥਾਪਿਤ ਕੀਤੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ, ਇਹਨਾਂ ਤੋਂ ਮੁਕਤੀ ਕਿਵੇਂ ਹੋਏਗੀ? ਅਸੀਂ ਨਵਾਬ ਕਪੂਰ ਸਿੰਘ ਦੇ ਪੈਰੋਕਾਰ, ਨਵਾਬੀ ਆਈ ਲਾਹੌਰ ਤੋਂ, ਸਿੱਖਾਂ ਨੇ ਕਿਹਾ ਕਪੂਰ ਸਿਆਂ ਤੈਨੂੰ ਦੇਣੀ ਹੈ, ਕਹਿਣ ਲੱਗਾ ਫਿਰ ਲਾਹੌਰ ਵਾਲਿਆਂ ਦੀ ਨਹੀਂ ਲੈਣੀ, ਕਹਿੰਦੇ ਫਿਰ, ਕਹਿੰਦਾ ਜੀ ਪੰਜ ਪਿਆਰੇ ਸੰਗਤ ਵਿੱਚ ਤਿਆਰ ਕਰੋ। ਪੰਜ ਪਿਆਰੇ ਤਿਆਰ ਕੀਤੇ ਗਏ, ਆਖਿਆ ਪੰਜਾਂ ਦੇ ਚਰਨਾਂ ਨੂੰ ਛੁਹਾਓ ਫਿਰ ਮੈਨੂੰ ਦਿਓ, ਪੰਜਾਂ ਪਿਆਰਿਆਂ ਦੀ ਬਖਸ਼ਿਸ਼ ਲੈ ਲਾਂਗਾ, ਲਾਹੌਰ ਵਾਲਿਆਂ ਦੀ ਨਵਾਬੀ ਨਹੀਂ ਲਵਾਂਗਾ। ਪਰ ਇੱਕ ਸ਼ਰਤ ਹੈ, ਨਵਾਬੀ ਦੇ ਦਿਓ ਪਰ ਘੋੜਿਆਂ ਦੇ ਤਬੇਲੇ ਦੀ ਸੇਵਾ ਨਾ ਖੋਲਿਓ, ਮੇਰੇ ਕੋਲੋਂ ਸੇਵਾ ਨਾ ਖੋਇਓ। ਇਹ ਤੁਹਾਡੀ ਵਡਿਆਈ ਸੀ, ਇਹ ਤੁਹਾਡੀ ਸਿੱਖੀ ਦਾ ਸਿਖਰ ਹੈ, ਇਹ ਤੁਹਾਡੇ ਪੁਰਖਿਆਂ ਦੀ ਉਹ ਮਹਿਮਾ ਹੈ ਜਿਹਦਾ ਦੁਨੀਆਂ ਦੇ ਵਿੱਚ ਬਦਲ ਕੋਈ ਨਹੀਂ ਸੀਗਾ। ਕਿਉਂਕਿ ਉਹਨਾਂ ਨੂੰ ਸਿਰਫ ਇੱਕੋ ਗੱਲ ਨਜ਼ਰ ਆਉਂਦੀ ਸੀ, ਆਪਣਾ ਪੰਥ, ਆਪਣਾ ਗੁਰੂ। ਮਕਾਲਫ ਨੇ ਪੁੱਛਿਆ ਸੀ ਇੱਕ ਨਿਹੰਗ ਸਿੰਘ ਨੂੰ, ਕਹਿੰਦਾ ਜੀ ਪੰਥ ਦੇ ਅਰਥ ਕੀ ਨੇ? ਤੇ ਜਦੋਂ ਬਜ਼ੁਰਗ ਨੇ ਸੁਣਿਆ ਤੇ ਉਹ ਕਹਿੰਦਾ ਪੰਥ, ਕਹਿੰਦਾ ਹਾਂਜੀ। ਫਿਰ ਉਹਨੇ ਉੱਚੀ ਆਵਾਜ਼ ਵਿੱਚ ਕਿਹਾ ਪੰਥ। ਜਦੋਂ ਤਿੰਨ ਕੁ ਵਾਰੀ ਕਿਹਾ ਨਿਹੰਗ ਸਿੰਘ ਨੇ, ਉਹ ਕਹਿੰਦਾ ਜੀ ਮੈਂ ਸਮਝ ਗਿਆ। ਕਹਿੰਦਾ ਕੀ ਸਮਝਿਆ? ਕਹਿੰਦਾ ਜਿਹੜਾ ਚੜ੍ਹਦੀ ਕਲਾ 'ਚ ਉਹ ਪੰਥ ਹੈ। ਸਾਰੀ ਕੌਮ ਜਿਉਂਦੀ ਪੰਥ ਵਾਸਤੇ ਹੁੰਦੀ ਸੀ। ਆ ਜਮਾਤਾਂ ਵਾਲੀ ਗੱਲ ਤਾਂ ਹੁਣ ਚੱਲੀ ਹੈ, ਮੇਰੀ ਗੱਲ ਮੇਰੀ ਜਮਾਤ, ਮੈਂ ਤੇ ਮੇਰੀ ਜਮਾਤ, ਮੈਂ ਤੇ ਮੇਰੀ ਜਮਾਤ। ਉਹ ਨਾ ਭਾਈ, ਪੰਥ ਦਾ ਵੀ ਫਿਕਰ ਕਰੀਏ, ਪੰਥ ਦੀ ਗੱਲ ਕਰੀਏ। ਮੁਕਤੀ ਇਹਨਾਂ ਤੋਂ ਲੈਣੀ ਹੈ, ਆ ਜਿਹੜੀਆਂ ਛੋਟੇ ਛੋਟੀਆਂ ਨੰਬਰਦਾਰੀਆਂ ਲੈ ਲਈਆਂ ਜਿਹੜੀਆਂ ਸਾਨੂੰ ਪੰਥ ਵਿੱਚ ਰਲਣੀ ਨਹੀਂ ਦਿੰਦੀਆਂ ਮੁੜ ਕੇ। ਨਤੀਜਾ ਇਹ ਨਿਕਲਿਆ ਵੀ ਬਜ਼ੁਰਗ ਮਾਵਾਂ ਗੁਰਦੁਆਰਿਆਂ ਦੇ, ਈਵਨ ਦਰਬਾਰ ਸਾਹਿਬ ਦੇ ਅੰਦਰ ਆ ਕੇ ਮੱਥਾ ਟੇਕਣ ਲੋਕਾਂ ਨੂੰ। ਕਿਤੇ ਨਾ ਕਿਤੇ ਸਾਡੇ ਪ੍ਰਚਾਰ ਵਿੱਚ ਦੋਸ਼ ਆਇਆ, ਨਹੀਂ ਤਾਂ ਕੋਈ ਮੱਥਾ ਟੇਕੇ ਤੇ ਮਾਤਾ ਨੂੰ ਕਹਿਣਾ ਚਾਹੀਦਾ ਕਿ ਪੁੱਤਰ ਖਬਰਦਾਰ, ਗੁਰੂ ਰਾਮਦਾਸ ਦੇ ਘਰ ਵਿੱਚ ਆ ਕੇ ਤੂੰ ਕਿਸੇ ਦੇ ਪੈਰੀਂ ਹੱਥ ਲਾਵੇਂ, ਇੱਥੇ ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੈ। ਦਸਾਂ ਗੁਰੂਆਂ ਦੀ ਜੋਤ ਹੈ, ਇਹ ਆਤਮਕ ਸਵਰੂਪ ਹੈ। ਹਾਂਜੀ,
ਰਹਾਓ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ, ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ।
ਮਨ ਨਿਰਮਲ ਕਰਮ ਕਰਿਆ ਕਰ। ਨਿਰਮਲ ਕਰਮ ਕੀ ਹੈ? ਕੋਈ ਖਾਸ ਕਰਮ ਨਹੀਂ, ਕੋਈ ਸਪੈਸ਼ਲ ਕਰਮ ਨਹੀਂ, ਕੋਈ ਵਿਸ਼ੇਸ਼ ਕਰਮ ਨਹੀਂ, ਚੰਗੇ ਕਰਮ ਜਿਹੜੇ ਸਾਡੇ ਬਜ਼ੁਰਗ ਕਰਦੇ ਸੀ, ਸਾਡੇ ਦਾਦੇ ਪੜਦਾਦੇ। ਤੁਸੀਂ ਵੇਖਿਆ ਹੋਣਾ ਚੰਗੇ ਕੰਮ ਨਹੀਂ ਸੀ ਕਰਦੇ ਕਿ ਉਹ ਹਰ ਮਹੀਨੇ ਦਰਬਾਰ ਸਾਹਿਬ ਜਾਂਦੇ ਸੀ? ਨਹੀਂ ਜੀ। ਹਰ ਮਹੀਨੇ ਪਟਨਾ ਸਾਹਿਬ ਜਾਂਦੇ ਸੀ? ਨਹੀਂ ਜੀ। ਹਜ਼ੂਰ ਸਾਹਿਬ ਜਾਂਦੇ ਸੀ ਹਰ ਸਾਲ? ਨਹੀਂ ਜੀ। ਮੈਂ ਬਜ਼ੁਰਗਾਂ ਤੋਂ ਸੁਣਿਆ, ਕਹਿਣਾ ਪੁੱਤ ਮੈਂ 60 ਸਾਲ ਦੀ ਹੋ ਚੱਲੀ ਹਾਂ, ਅਤੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਡੀਕਦੇ ਨੇ ਆਪਣੇ ਸਿੱਖ ਨੂੰ, 60-60 ਸਾਲ ਤੱਕ ਨਹੀਂ ਸੀ ਜਾਂਦੇ। ਪਰ ਉਹਦੇ ਲਈ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਮੈਂ ਇੱਕ ਗ੍ਰੰਥੀ ਹਾਂ, ਤੁਹਾਡਾ ਪ੍ਰਚਾਰਕ ਹਾਂ ਗੁਰੂ ਘਰ ਦਾ। ਸਾਡੇ ਨਾਲ ਇਹ ਗੱਲ ਰੋਜ਼ ਵਾਪਰਦੀ ਹੈ, ਗਿਆਨੀ ਜੀ ਅਰਦਾਸ ਕਰੋ ਅੰਮ੍ਰਿਤ ਵੇਲੇ ਦੀ, ਤੇ ਮੈਂ ਨਹੀਂ ਕਰਦਾ। ਮੈਂ ਹਮੇਸ਼ਾ ਕਹਿੰਦਾ ਵੀ ਮੈਂ ਤੇਰੇ ਸੌਣ ਦੀ ਅਰਦਾਸ ਕਰਾਂ ਵੀ ਤੈਨੂੰ ਰੱਬ 9 ਵਜੇ ਸਵਾ ਦਿਆ ਕਰੇ, ਵੀ ਤੂੰ ਰਾਤੀ 1 ਵਜੇ ਆਈਸਕ੍ਰੀਮ ਲੱਭਦਾ ਫਿਰਦਾ ਤੇ ਅੰਮ੍ਰਿਤ ਵੇਲੇ ਦੀ ਅਰਦਾਸ ਮੈਂ ਕਰਾਂ ਤੇਰੀ? ਮੈਂ ਤੇਰੇ ਸੌਣ ਦੀ ਅਰਦਾਸ ਕਰ ਸਕਦਾ ਕਿ ਮਹਾਰਾਜ ਤੈਨੂੰ ਰਾਤੀ 9 ਵਜੇ ਸਵਾ ਦਿਆ ਕਰੇ, ਕਿਉਂਕਿ ਜਦੋਂ 7-8 ਘੰਟੇ ਸੌਏ ਉੱਠੇਗਾ ਉਦੋਂ ਅੰਮ੍ਰਿਤ ਵੇਲਾ ਹੀ ਹੋਏਗਾ। ਗਿਆਨੀ ਜੀ ਸੱਚ ਬੋਲਣ ਦੀ ਅਰਦਾਸ ਕਰੋ ਤੇ ਮੈਂ ਕਹਿੰਦਾ ਨਾ ਵੀ ਤੇਰੇ ਝੂਠ ਬੋਲਣ ਦੀ ਕਰਾਂ ਅਰਦਾਸ ਵੀ ਮਹਾਰਾਜ ਤੇਰਾ ਝੂਠ ਖੋਲਵੇ ਵੀ ਤੂੰ ਠੇਕਾ ਚੁੱਕਿਆ ਝੂਠ ਬੋਲਣ ਦਾ ਮੈਂ ਤੇਰੇ ਸੱਚ ਬੋਲਣ ਦੀ ਅਰਦਾਸ ਕਰਾਂ ਇੱਦਾਂ ਦਾ ਨਾ ਇੱਕ ਕਵੀ 1975 ਵਿੱਚ ਰਾਮਲੀਲਾ ਗਰਾਊਂਡ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਉਹਨੇ ਕੀ ਕੀਤਾ ਵੀ ਕਵਿਤਾ ਸੁਣਾਈ ਕਵੀ ਸੀ ਬੜਾ ਵਧੀਆ ਕਵੀ ਸੀ ਉਹਨੇ ਕਿਹਾ ਵੀ ਪੈਸੇ ਥੋੜ੍ਹੇ ਆਏ ਥੋੜ੍ਹੇ ਹੋਰ ਲੈ ਲਈਏ ਕਹਿੰਦਾ ਖਾਲਸਾ ਜੀ ਅਰਦਾਸ ਕਰੋ ਅਗਲਾ ਜਨਮ ਮੇਰਾ ਸਿੱਖਾਂ ਵਿੱਚ ਹੋਵੇ ਅਤੇ ਉੱਥੇ ਹੋਤੀ ਮਰਦਾਨ ਵਾਲੇ ਸੰਤ ਬੈਠੇ ਸੀ ਉਹਨਾਂ ਨੇ ਫਿਰ ਮੌਕਾ ਗਵਾਇਆ ਨਹੀਂ ਉਹਨਾਂ ਨੇ ਜਾ ਕੇ ਉਹਦੇ ਹੱਥੋਂ ਮਾਈਕ ਫੜ ਲਿਆ ਕਹਿੰਦਾ ਕਮਾਲ ਕਰੀ ਜਾਂਦਾ ਅਰਦਾਸ ਕਰੀਏ ਅਗਲਾ ਜਨਮ ਤੇਰਾ ਸਿੱਖਾਂ ਦੇ ਘਰ ਵਿੱਚ ਹੋਵੇ ਤੂੰ ਮਨ ਬਣਾ ਤੈਨੂੰ ਅੱਜ ਹੀ ਅੰਮ੍ਰਿਤ ਛਕਾਉਂਦੇ ਹਾਂ ਮੁੜ ਕੇ ਉਹਨੂੰ ਡੁੱਬਣ ਨੂੰ ਭੱਜਣ ਨੂੰ ਥਾਂ ਨਾ ਲੱਭੇ ਖਾਲਸਾ ਜੀ ਤੁਹਾਨੂੰ ਲੁੱਟਣ ਵਾਲੇ ਬੜੇ ਨੇ ਸਮਝਣ ਦੀ ਕੋਸ਼ਿਸ਼ ਕਰੋ ਅਗਲਾ ਜਨਮ ਸਿੱਖਾਂ ਵਿੱਚ ਹੋਵੇ ਉਹ ਕਹਿੰਦੇ ਕਿਉਂ ਤੂੰ ਅੱਜ ਹੀ ਮਨ ਬਣਾ ਤੈਨੂੰ ਅੱਜ ਹੀ ਅੰਮ੍ਰਿਤ ਛਕਾਉਂਦੇ ਹਾਂ ਸਾਡੇ ਅੰਮ੍ਰਿਤ ਛਕ ਕੇ ਸਿੱਖ ਬਣਦੇ ਨੇ ਜੰਮ ਕੇ ਸਿੱਖ ਨਹੀਂ ਬਣਦੇ ਅੱਜ ਵੀ ਤੁਹਾਨੂੰ ਬੜੇ ਨਹੀਂ ਜੀ ਮਹਾਰਾਜ ਅੰਮ੍ਰਿਤ ਵੇਲਾ ਬਖਸ਼ੇ ਵੀ ਅੰਮ੍ਰਿਤ ਵੇਲਾ ਕਿਉਂ ਬਖਸ਼ੇ ਮਹਾਰਾਜ ਤੈਨੂੰ ਤੂੰ ਅਰਦਾਸ ਕਰਿਆ ਕਿ ਮਹਾਰਾਜ ਮੈਨੂੰ ਸਮੇਂ ਨਾਲ ਸੌਣ ਦੀ ਦਾਤ ਬਖਸ਼ੋ ਰਾਤੀ ਤੂੰ ਸਾਰੀ ਰਾਤ ਨਿੰਦਿਆ ਕਰਦਾ ਰਹਿੰਦਾ ਸਾਰੀ ਰਾਤ ਕੁੜ ਕੁੜ ਕਰੀ ਜਾਂਦੀਆਂ ਨੇ ਮਾਈਆਂ ਸਵੇਰੇ ਸੁੱਤੀਆਂ ਪਈਆਂ ਹੁੰਦੀਆਂ ਨੇ ਇੱਕ ਵਕਤ ਸੀ ਸਾਡੇ ਬਜ਼ੁਰਗ ਇਸ ਤਰ੍ਹਾਂ ਨਹੀਂ ਸੀ ਕਰਦੇ ਸਮੇਂ ਨਾਲ ਸੌਂ ਜਾਂਦੇ ਸੀ ਅੰਮ੍ਰਿਤ ਵੇਲੇ ਉੱਠ ਬਹਿੰਦੇ ਸੀ
ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰ ਦੀਨਾ ਜੀਓ
ਮਨ ਨਿਰਮਲ ਕਰਮ ਕਰ ਤਾਰਨ ਤਰਨ ਕੇਵਲ ਪਰਮੇਸ਼ਰ ਕੋਈ ਤੁਹਾਨੂੰ ਨਹੀਂ ਤਾਰ ਸਕਦਾ ਮਤ ਸੋਚਣਾ ਕਿ ਕੋਈ ਤੁਹਾਡੀ ਮੁਕਤੀ ਕਰ ਦੇਗਾ ਕੋਈ ਤੁਹਾਨੂੰ ਭਵ ਸਾਗਰ ਤੋਂ ਪਾਰ ਕਰ ਦੇਵੇਗਾ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਬਾਕੀ ਜਿੰਨਾ ਕੁਝ ਤੁਸੀਂ ਕਰਦੇ ਹੋ ਇਹ ਅੱਗੇ ਜਾ ਕੇ ਤੁਹਾਡੇ ਕੰਮ ਨਹੀਂ ਆਉਣਾ ਇੱਥੇ ਤਾਂ ਠੀਕ ਹੈ ਕਿ ਘਰ ਹੈ ਤੇ ਰਹੀ ਜਾਓਗੇ ਬੱਚੇ ਤੇ ਖੇਡੀ ਜਾਣਗੇ ਪਰਿਵਾਰ ਹੈ ਤੇ ਅੱਗੇ ਪਿੱਛੇ ਭੱਜੇ ਫਿਰਨਗੇ ਪਰ ਜੇ ਆਪਾਂ ਕਹੀਏ ਵੀ ਅੱਗੇ ਪਰਲੋਕ ਵਿੱਚ ਕੰਮ ਆਉਣਗੇ ਸਤਿਗੁਰੂ ਕਹਿੰਦੇ ਨੇ ਨਹੀਂ ਭਾਈ ਇਸ ਕਰਕੇ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੋਕੋ ਗੁਰ ਦੀਨਾ ਜੀਓ ਇਹ ਉਪਦੇਸ਼ ਮੈਨੂੰ ਮੇਰੇ ਗੁਰੂ ਨੇ ਦਿੱਤਾ ਕਿ ਜੀਵਨ ਦੇਣ ਵਾਲਾ ਉਹ ਜਿਹੜਾ ਦੇਵ ਪ੍ਰਕਾਸ਼ ਰੂਪ ਪਰਮਾਤਮਾ ਹੈ ਉਹਦੀ ਸੇਵਾ ਕਰਿਆ ਕਰ ਹੁਣ ਪਰਮਾਤਮਾ ਦੀ ਕੀ ਸੇਵਾ ਹੈ ਉਹਦਾ ਤਾਂ ਸਰੀਰ ਹੀ ਕੋਈ ਨਹੀਂ ਨਾ ਤੁਸੀਂ ਮੁੱਠੀ ਚਾਪੀ ਕਰ ਸਕਦੇ ਹੋ ਨਾ ਉਹਨੂੰ ਤੁਸੀਂ ਵਸਤਰ ਪਵਾ ਸਕਦੇ ਹੋ ਨਾ ਦੁੱਧ ਪਿਆ ਸਕਦੇ ਹੋ ਨਾ ਖੀਰ ਖਵਾ ਸਕਦੇ ਹੋ ਉਹ ਤਾਂ ਨਿਰਾ ਆਕਾਰ ਹੈ ਉਹ ਤਾਂ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ ਉਹਦੇ ਲਈ ਤਾਂ ਇੱਕੋ ਹੀ ਉਪਦੇਸ਼ ਹੈ ਕਿ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਦਾਨ ਉਹਨੂੰ ਸਿਮਰਿਆ ਜਾ ਸਕਦਾ ਹੈ ਹਾਂਜੀ
ਤਿਸ ਸਿਉ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲੈ
ਉਹਦੇ ਨਾਲ ਚਿੱਤ ਨਹੀਂ ਜੋੜਨਾ ਚਾਹੀਦਾ ਜਾਂ ਕੋ ਕਿਛ ਨਾਹੀ ਬੀਤ ਜਿਹਦਾ ਕੋਈ ਪਾਇਆ ਹੀ ਨਹੀਂ ਜਿਹੜਾ ਤੁਹਾਡੇ ਨਾਲ ਨਿਭਣ ਵਾਲਾ ਨਹੀਂ ਇਸ ਕਰਕੇ ਭਾਈ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਇਸ ਮਾਇਆ ਨੇ ਪਦਾਰਥਾਂ ਨੇ ਪਦਵੀਆਂ ਨੇ ਤੁਹਾਡੇ ਨਾਲ ਨਹੀਂ ਜਾਣਾ ਇਹਦੇ ਨਾਲ ਆਪਣਾ ਸਨੇਹ ਨਾ ਲਾਇਓ ਹਾਂਜੀ
ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੈ
ਮਨ ਤਨ ਤੂੰ ਆਰਾਧ ਮਨ ਕਰਕੇ ਤਨ ਕਰਕੇ ਪਰਮੇਸ਼ਰ ਦੀ ਭਗਤੀ ਕਰ ਪ੍ਰਭੂ ਪਰਮਾਤਮਾ ਦੇ ਪਿਆਰੇ ਜਿਹੜੇ ਨਵਾਜੇ ਬਖਸ਼ੇ ਹੋਏ ਗੁਰੂ ਕੇ ਸਿੱਖ ਸਾਧੂ ਨੇ ਉਹਨਾਂ ਦੇ ਉਹਨਾਂ ਦੀ ਸੰਗਤ ਕਰ ਕੀ ਹੋਏਗਾ ਜਾਂ ਕਹਿ ਸੰਗ ਤੇਰੇ ਬੰਧਨ ਛੂਟੈ ਉਹ ਤੈਨੂੰ ਇਸ ਮੋਹ ਮਾਇਆ ਤੋਂ ਮੁਕਤ ਕਰ ਸਕਦੇ ਨੇ ਹਾਂਜੀ
ਗਹੋ ਪਾਰ ਬ੍ਰਹਮ ਸ਼ਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ
ਇਸ ਕਰਕੇ ਗਹੋ ਪਾਰ ਬ੍ਰਹਮ ਸ਼ਰਨ परमात्मा दी शरण पकड़, फिर हिरदे कमल चरण, हिरदे दे विच गुरु की बाणी परमेश्वर दे सिफत सलाह रूपी चरण वसा, अवर आस कश पलट ना कीजे, कोई होर आस अपने मन विच ना पकड़ी, कोई आसरा कोई सहारा ना बनावी।
सोई भगत ज्ञानी ध्यानी तपा सोई, नानक जा कौ कृपा की जय।
कोई भगत नहीं हो सकता, कोई ज्ञानी ध्यानी तपा नहीं हो सकता उस मालिक की कृपा तो बिना। सतगुरु कहते ने ज्ञानी भी ओही है, भगत भी ओही है, ध्यानी भी ओही है, तपा भी ओही है, नानक जाको कृपा की जाए। जिन्हां ते परमेश्वर कृपा करदा है उन्हां दा तप भी प्रवान है, उन्हां दा ध्यान भी प्रवान है, उन्हां दा ज्ञान भी प्रवान है, उन्हां दी भगती भी प्रवान है। इन्हें शब्द प्रवान करना जी, भुलां मेरियां ने खिमा कर देनिया। उपदेश सतगुरु जी दा है, अपने पल्ले बन लैना। सतगुरु धन श्री गुरु ग्रंथ साहब जी दा, अकाल पुरख दा कोटान कोट शुकर जिन्हां ने कृपा कीती, अपनी गोद विच बिठा के दो शब्द बोलण दी दात बख्शी है। आप संगत दा धन्नवाद, श्रोमणी गुरद्वारा प्रबंधक कमेटी दे प्रबंध दा धन्नवाद, विशेष करके सिंह साहिब ज्ञानी रघबीर सिंह जी जो मुख ग्रंथी हन, सचखंड श्री दरबार साहब जी दे जथेदार हन, श्री अकाल तख्त साहब जी दे, जिन्हां ने समा वंड करदिआं आप संगत दे दर्शन करन दा ए समा नियत कीता है। मेरी अरदास है महाराज उन्हां तो अपनी सेवा चढ़दी कला विच लैण। भुल्लां बख्शो जी, फतेह बुलाउण तो पहला जो अंतलियां दो पंक्तियां ने उन्हां दा पाठ सरवण करिए।
गहो पार ब्रह्म शरण, हृदय कमल चरण, अवर आस कछ पटल ना कीजै। सोई भगत ज्ञानी ध्यानी तपा सोई, नानक जा कौ कृपा कीजै। वाहिगुरु जी का खालसा, वाहिगुरु जी की फतेह।
Okay.